ਸੋ ਗੁਰੂ ਦਸ਼ਮੇਸ਼ ਪਿਤਾ ਜੀ ਦੇ ਪਾਸ ਮਾਤਾ ਜੀਤੋ ਜੀ ਨੇ ਅੰਮ੍ਰਿਤ ਵੇਲੇ ਉੱਠ ਕੇ ਮਹਾਰਾਜ ਦੇ ਚਰਨਾਂ 'ਚ ਆ ਕੇ ਅਰਦਾਸ ਕਰੀ, ਪਾਤਸ਼ਾਹ ਜਿਵੇਂ ਤੁਸੀਂ ਗੁਰਸਿੱਖਾਂ ਨੂੰ ਸਾਰਾ ਕੁਛ ਦੱਸਦੇ ਹੋ, ਇਸ ਤਰ੍ਹਾਂ ਕਿਰਪਾ ਕਰੋ ਮੇਰੇ ਮੈਨੂੰ ਵੀ ਦੱਸੋ ਰਸਤਾ। ਤਾਂ ਉਸ ਵੇਲੇ ਮਹਾਰਾਜ ਜੀ ਨੇ ਕੁਛ ਬਚਨ ਕੀਤੇ। ਉਹ ਬਚਨ ਜਿਹੜੇ ਗੁਰੂ ਨਾਨਕ ਪਾਤਸ਼ਾਹ ਨੇ ਰਾਜਾ ਸ਼ਿਵਨਾਭ ਨਾਲ ਕੀਤੇ ਸੀ, ਸੰਗਲਾਦੀਪ ਦਾ ਰਾਜਾ ਸੀ। ਉਸਨੇ ਵੀ ਪੁੱਛਿਆ ਸੀ, ਪਾਤਸ਼ਾਹ ਕਿਰਪਾ ਕਰਕੇ ਮਾਰਗ ਦੱਸੋ ਕਿਸ ਤਰ੍ਹਾਂ ਦੇ ਨਾਲ ਅਸੀਂ ਪਹੁੰਚ ਸਕਦੇ ਹਾਂ। ਸੋ ਉਸ ਵੇਲੇ ਮਹਾਰਾਜ ਜੀ ਨੇ ਦੋ ਰਸਤੇ ਦੱਸੇ ਸੀ। ਇੱਕ ਤਾਂ ਕਿਹਾ ਥੋੜ੍ਹੀ ਖੇਚਲ ਨਾਲ ਮਿਲਦਾ ਹੈ, ਇੱਕ ਸਖਾਲਾ ਮਿਲਦਾ ਹੈ। ਦੋਏ ਦੱਸ ਦਿੰਦੇ ਹਾਂ, ਦੋਏ ਹੀ ਠੀਕ ਨੇ, ਦੋਹਾਂ ਦੇ ਉੱਤੇ ਹੀ ਪਰਮੇਸ਼ਰ ਕੋਲ ਪਹੁੰਚ ਜਾਈਦਾ। ਸੋ ਉਹਦੇ ਬਾਰੇ ਕਾਫੀ ਵਿਚਾਰ ਹੋ ਚੁੱਕੀ ਹੈ। ਸੋ ਇਸ ਤਰ੍ਹਾਂ ਦੇ ਨਾਲ ਹੈ ਵੀ ਜੀਵਨ ਦੇ ਅੰਦਰ ਕੁਛ ਚੀਜ਼ਾਂ ਜਿਨ੍ਹਾਂ ਨੂੰ ਗੁਣ ਕਹਿੰਦੇ ਨੇ, ਬਿਨ ਗੁਣ ਕੀਤੇ ਭਗਤ ਨਾ ਹੋਈ। ਮਹਾਰਾਜ ਕਹਿੰਦੇ ਜਥੇ ਗੁਣ ਨਹੀਂ ਤੂੰ ਪੈਦਾ ਕਰਦਾ, ਭਗਤੀ ਨਹੀਂ ਹੁੰਦੀ। ਕਾਰਨ ਇਹੀ ਹੈ ਕਿ ਅਸੀਂ ਇਸ ਗੱਲ ਨੂੰ ਇਗਨੋਰ ਕਰ ਦਿੰਦੇ ਹਾਂ, ਆਪਣੇ ਜੀਵਨ 'ਚ ਨਹੀਂ ਅਪਣਾਉਂਦੇ। ਨਾਮ ਜਪਦੇ ਨੇ ਅੰਮ੍ਰਿਤ ਵੇਲੇ ਤੋਂ ਜਾਗਦੇ ਹਾਂ, ਅੰਦਰੋਂ ਈਰਖਾ ਹੀ ਨਹੀਂ ਜਾਂਦੀ, ਪਿਆਰ ਨਹੀਂ ਉਪਜਦਾ, ਨਵੇਂ ਬੰਦੇ ਨੂੰ ਦੇਖ ਕੇ ਮਾਣ ਵਿੱਚ ਆ ਜਾਂਦੇ। ਨਤੀਜਾ ਕੀ ਹੁੰਦਾ? ਜਿਸਦੇ ਅੰਦਰ ਤਾਤ ਪਰਾਈ ਹੋਵੇ ਤਿਸਦਾ ਕਦੇ ਨਾ ਹੋਵੇ ਭਲਾ, ਹੇਠਾਂ ਉਤਰਿਆ ਥੱਲੇ ਗਿਰ ਗਿਆ। ਕਿਉਂਕਿ ਸਾਵਧਾਨੀ ਨਾ ਵਰਤੀ, ਜਦੋਂ ਅਸੀਂ ਸਾਵਧਾਨੀ ਨਹੀਂ ਵਰਤਾਂਗੇ ਫਿਰ ਐਕਸੀਡੈਂਟ ਹੋਇਆ ਕਰਦੇ। ਸੋ ਇਸ ਕਰਕੇ ਕੁਛ ਰਹਿਤਾਂ ਨੇ ਅੰਦਰ ਲੀਆਂ, ਉਹਨਾਂ ਦੀ ਵਿਚਾਰ ਕੀਤੀ ਸੀ ਕਿ ਪਹਿਲੀ ਰਹਿਤ ਇਹ ਹੁੰਦੀ ਹੈ ਕਿ ਮਨ ਦੇ ਅੰਦਰ ਹਿੰਸਾ ਪੈਦਾ ਨਾ ਹੋਵੇ, ਕਿਸੇ ਦਾ ਬੁਰਾ ਚਿਤਵਣ ਵਾਲਾ ਕੋਈ ਇਰਾਦਾ ਪੈਦਾ ਨਾ ਹੋਵੇ, ਬੁਰਾ ਰੱਖੇ ਹੀ ਨਾ। ਪਰ ਕਾ ਬੁਰਾ ਨਾ ਰੱਖੋ ਜੀ, ਤੂੰ ਕੋ ਦੁੱਖ ਨਾ ਪਾਈ। ਕਿੱਡੀ ਬੜੀ ਰਹਿਤ ਮਹਾਰਾਜ ਨੇ ਦੱਸਤਾ ਕਿ ਦੁੱਖਾਂ ਤੋਂ ਛੁਟਕਾਰਾ ਹੋਜੂ ਜੇ ਪਰਾਇਆ ਬੁਰਾ ਨਹੀਂ ਚਿਤਵੇ ਨਾ। ਦਿਲੋਂ ਕਿਹਾ ਕਰ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਕਾਬੂ। ਕਹਿੰਦੇ ਜੀ ਜਿਹੜੇ ਸਾਨੂੰ ਤੰਗ ਕਰਦੇ ਆ ਉਹਨਾਂ ਦਾ ਵੀ ਕਹਿੰਦੇ ਹਾਂ, ਉਹਨਾਂ ਦਾ ਭਲਾ ਮੰਗੀਦਾ। ਜੇ ਉਹਨਾਂ ਦਾ ਦਿਲੋਂ ਭਲਾ ਮੰਗੇਗਾ ਤੈਨੂੰ ਤੰਗ ਕਰਨ 'ਤੇ ਹਟ ਜਾਣਗੇ, ਉਹਨਾਂ ਨੂੰ ਸਬੁੱਧੀ ਪ੍ਰਾਪਤ ਹੋ ਜਾਏਗੀ, ਕਬੁੱਧੀ ਬਸ ਉਹ ਇਹ ਗੱਲਾਂ ਕਰਦੇ। ਇੱਕ ਵਾਰੀ ਬਾਬਾ ਫਰੀਦ ਜੀ ਆਪਣੇ ਬਹੁਤ ਸਾਰੇ ਮੁਰੀਦਾਂ ਦੇ ਨਾਲ ਚਲੇ ਜਾ ਰਹੇ ਨੇ, 12 ਫਰੀਦ ਹੋਏ ਨੇ, ਗੁਰੂ ਨਾਨਕ ਵੇਲੇ 12ਵੇਂ ਫਰੀਦ ਸੀਗੇ। ਉਹ ਜਾਂਦੇ ਜਾਂਦੇ ਇੱਕ ਐਸੇ ਥਾਂ ਚਲੇ ਗਏ ਜਿੱਥੇ ਦੇ ਲੋਕ ਨਾਸਤਕ ਸੀਗੇ। ਨਾਸਤਕ ਉਹ ਹੁੰਦੇ ਨੇ ਜਿਹੜੇ ਹੁੰਦੀ ਚੀਜ਼ ਨੂੰ ਕਹਿਣ ਹੈ ਨਹੀਂ, ਜਿਵੇਂ ਸੂਰਜ ਹੈ ਅਤੇ ਕੋਈ ਆਦਮੀ ਹੱਟ ਕਰੀ ਜਾਵੇ ਸੂਰਜ ਹੈ ਨਹੀਂ ਜੀ, ਹੈ ਨਹੀਂ ਜੀ, ਉਹਦਾ ਤਾਂ ਕੋਈ ਇਲਾਜ ਹੀ ਨਹੀਂ ਹੈ। ਅਤੇ ਮਹਾਂਪੁਰਸ਼ ਕੁਛ ਕਿਹਾ ਨਹੀਂ ਕਰਦੇ, ਜੋ ਨਰ ਕੀਏ ਭਗਤ ਤੇ ਵਾਹ ਜਿੱਤਣ ਤੇ ਸਦਾ ਡਰਾਨੇ ਰਹੀਏ। ਕਹਿੰਦੇ ਡਰ ਕੇ ਰਹੋ, ਉਹਨਾਂ ਨੂੰ ਤਾਂ ਪਰਮੇਸ਼ਰ ਨੇ ਭਗਤੀ ਤੋਂ ਵਾਂਝੇ ਕਰ ਦਿੱਤਾ, ਉਹਨਾਂ ਨੇ ਕੋਈ ਆਦਰ ਸਤਿਕਾਰ ਨਹੀਂ ਕਰਿਆ, ਸਵਾ ਇੱਥੇ ਤੱਕ ਕਰਿਆ ਕਿ ਆ ਕੇ ਬਹੁਤ ਭੈੜੇ ਅੱਖਰ ਕਹਿਣੇ ਸ਼ੁਰੂ ਕਰ ਦਿੱਤੇ, ਬਹੁਤ ਤਰ੍ਹਾਂ ਦੀਆਂ ਗੱਲਾਂ ਮਾੜੀਆਂ ਕਹਿਣੀਆਂ ਸ਼ੁਰੂ ਕਰ ਦਿੱਤੀਆਂ। ਇੱਥੇ ਹੀ ਬਸ ਨਹੀਂ ਕਰਿਆ, ਧੱਕੇ ਮਾਰਨੇ ਸ਼ੁਰੂ ਕਰਦੇ ਬਾਬਾ ਫਰੀਦ ਜੀ ਨੂੰ। ਜਿਹੜੇ ਚੇਲੇ ਸੀ ਉਹ ਕਹਿਣ ਲੱਗੇ ਮਰੀਦ ਵੀ, ਮਹਾਰਾਜ ਇਹ ਕੀ ਕਰੀ ਜਾਂਦੇ ਨੇ ਤੁਹਾਨੂੰ? ਕਹਿੰਦੇ ਤੁਸੀਂ ਚੁੱਪ ਰਹੋ, ਕੁਛ ਨਹੀਂ ਕਹਿਣਾ, ਚੁੱਪ ਕਰੋ। ਉਹਦੇ ਬਾਅਦ ਧੱਕੇ ਵੀ ਮਾਰੇ, ਮੁੱਕੇ ਮਾਰਨੇ ਸ਼ੁਰੂ ਕਰ ਦਿੱਤੇ। ਅਖੀਰ ਉਹ ਇਹ ਉਹਨਾਂ ਦੇ ਚਰਨਾਂ 'ਤੇ ਹੱਥ ਲਾਈ ਜਾਣ, ਪ੍ਰੇਮੀਓ ਕੋਈ ਗੁਨਾਹ ਤਾਂ ਹੈ ਨਹੀਂ, ਤੁਸੀਂ ਐਵੇਂ ਕਰੀ ਜਾਂਦੇ। ਉਹ ਚਲੇ ਗਏ, ਉਹਦੇ ਬਾਅਦ ਬਾਬਾ ਫਰੀਦ ਜੀ ਰੋਣ ਲੱਗ ਗਏ, ਨੇਤਰਾਂ 'ਚੋਂ ਜਲ ਜਾਂਦਾ, ਹੱਥ ਬੰਨੇ ਹੋਏ ਨੇ, ਦੁਆ ਕਰ ਰਹੇ ਨੇ ਨਾਲ। ਕਹਿਣ ਲੱਗੇ ਮੁਰਸ਼ਿਦ, ਜਦੋਂ ਉਹ ਤੁਹਾਨੂੰ ਗਾਲਾਂ ਕੱਢਦੇ ਸੀ, ਧੱਕੇ ਮਾਰਦੇ ਸੀ, ਮੁੱਕੇ ਮਾਰਦੇ ਸੀ, ਜਦ ਅਸੀਂ ਕਿਹਾ ਵੀ ਤੁਸੀਂ ਸਾਨੂੰ ਕਹੋ ਮਹਾਰਾਜ ਅਸੀਂ ਵੀ ਹੱਥੋਂ ਪਾਈ ਹੋਈਏ ਇਹਨਾਂ ਨਾਲ, ਅਤੇ ਹੁਣ ਤੁਸੀਂ ਕਿਉਂ ਰੋਂਦੇ ਹੋ? ਜਦ ਤੁਸੀਂ ਹੱਸਦੇ ਰਹੇ, ਮੁੱਕੇ ਖਾ ਕੇ ਵੀ ਹੱਸਦੇ ਰਹੇ, ਅਤੇ ਹੁਣ ਤੁਸੀਂ ਰੋ ਰਹੇ ਹੋ ਜਦ ਉਹ ਚਲੇ ਗਏ। ਕਹਿੰਦੇ ਪ੍ਰੇਮੀਓ ਮੈਂ ਐਂ ਨਹੀਂ ਰੋਂਦਾ, ਮੈਂ ਤਾਂ ਕਰਤਾਰ ਕੋਲ ਬੇਨਤੀ ਕਰਦਾ ਕਿ ਹੇ ਪ੍ਰਭੂ, ਤਾਂ ਇਹ ਬੰਦੇ ਕਿੰਨੇ ਭੁਲਾ ਦਿੱਤੇ ਆਪਣੇ ਨਾਮ ਤੋਂ, ਤੈਂ ਕਿੰਨੇ ਦੂਰ ਕਰ ਦਿੱਤੇ, ਤੂੰ ਇਹਨਾਂ 'ਤੇ ਕਿਰਪਾ ਕਰ, ਇਹਨਾਂ ਨੂੰ ਬੁੱਧੀ ਦੇ, ਇਹਨਾਂ ਦੇ ਅੰਦਰ ਚਾਨਣਾ ਕਰ, ਅਗਿਆਨ ਦਾ ਹਨੇਰਾ ਹਟਾ। ਕਹਿੰਦੇ ਮੈਂ ਤਾਂ ਇਹ ਪ੍ਰਭੂ ਕੋਲ ਪ੍ਰਾਰਥਨਾ ਕਰੇ। ਥੋੜ੍ਹੀ ਦੇਰ ਲੰਘ ਗਈ ਅਤੇ ਉਹਦੇ ਬਾਅਦ ਇਕੱਠੇ ਹੋਏ ਫੇਰ ਆਉਂਦੇ ਨੇ। ਜਿਹੜਾ ਵੱਡਾ ਸੀ ਸਾਰਿਆਂ ਦਾ ਮੁਖੀ ਆ ਕੇ ਫਰੀਦ ਜੀ ਦੇ ਚਰਨ ਫੜ ਲਏ, ਕਹਿੰਦੇ ਬਾਬਾ ਕਿੱਡਾ ਤੂੰ ਪਿਆਰਾ ਹੈ, ਅਸੀਂ ਇੰਨਾ ਕੁਛ ਤੈਨੂੰ ਕਿਹਾ, ਤੈਂ ਕੁਛ ਨਹੀਂ ਕਿਹਾ, ਸਾਨੂੰ ਪਛਤਾਵਾ ਅੱਜ ਪਹਿਲੀ ਵਾਰੀ ਲੱਗਿਆ, ਅੱਗੇ ਨਹੀਂ ਅਸੀਂ ਪਛਤਾਏ ਕਦੇ ਵੀ, ਅੱਜ ਪਛਤਾਏ ਹਾਂ ਅਤੇ ਪਛਤਾਏ ਵੀ ਇਸ ਹੱਦ ਤੱਕ ਆ ਕੇ ਆ ਕੇ ਅਸੀਂ ਤੇਰੇ ਚਰਨ ਫੜਦੇ, ਤੂੰ ਹੁਣ ਕਿਰਪਾ ਕਰ ਅਤੇ ਜਿਹੜਾ ਕੁਛ ਤੇਰੇ ਕੋਲ ਹੈ ਉਹ ਸਾਨੂੰ ਦੇ, ਜਿਹੜੀ ਜਿਹਦੇ ਆਸਰੇ ਤੂੰ ਇੰਨਾ ਠੰਡਾ ਰਹੇ, ਤੇਰੇ ਕੋਲ ਬਹੁਤ ਠੰਡੀ ਚੀਜ਼ ਹੈ ਤਾਂ ਅਸੀਂ ਤਾਂ ਜਦ ਤੋਂ ਤੈਨੂੰ ਧੱਕੇ ਮਾਰੇ ਨੇ ਉਸ ਵੇਲੇ ਤੋਂ ਜਲਦੇ ਹੀ ਜਲਦੇ ਜਾਂਦੇ ਹਾਂ, ਕਿਰਪਾ ਕਰ। ਸੋ ਮਹਾਰਾਜ ਕਹਿੰਦੇ ਪ੍ਰੇਮੀਓ ਕਿਹਾ ਕਰੋ ਦਿਲੋਂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਕਾਬਲ। ਸੋ ਮਨ ਦੇ ਨਾਲ ਵੀ ਬੁਰਾ ਨਾ ਚਿਤਵੋ, ਤਨ ਦੇ ਨਾਲ ਵੀ ਕਿਸੇ ਦਾ ਬੁਰਾ ਨਾ ਕਰੋ, ਸਰੀਰ ਦੇ ਨਾਲ ਨਾ, ਮੂੰਹ ਦੇ ਨਾਲ ਫਿੱਕਾ ਬਾਗ ਬੋਲ ਕੇ ਕੌੜੀ ਬੋਲੀ ਬੋਲ ਕੇ ਕਿਸੇ ਦਾ ਬੁਰਾ ਕਰੋ, ਮਿੱਠਾ ਬੋਲੋ। ਸੋ ਇਹਨੂੰ ਹਿੰਸਾ ਕਹਿੰਦੇ ਆ। ਜਦ ਥਾਈ ਅਸੀਂ ਇਹ ਪਹਿਲੇ ਡੰਡੇ ਨੂੰ ਧਾਰਨ ਨਹੀਂ ਕਰਦੇ ਜੀਵਨ ਦੇ ਅੰਦਰ, ਕਿਵੇਂ ਅਸੀਂ ਅੱਗੇ ਲੰਘ ਜਾਵਾਂਗੇ? ਪੈਰ ਦਾ ਦਰਿਆ ਨਹੀਂ ਹੈ ਸਿਖਰਲੇ ਡੰਡੇ ਨੂੰ ਫੜਨ ਦੇ ਵਾਸਤੇ ਉਤਸਕਾਂ, ਉਹ ਹੱਥ 'ਚ ਨਹੀਂ ਆ ਰਿਹਾ, ਜਦ ਪੌੜੀ 'ਤੇ ਚੜ੍ਹਾਂਗੇ ਤਾਂ ਹੀ ਆਏਗਾ। ਸੋ ਮਹਾਰਾਜ ਕਹਿਣ ਲੱਗੇ ਰਾਜਾ ਸ਼ਿਵਨਾਭ, ਜੀਵਨ ਨੂੰ ਪਕਿਆਈ ਵਿੱਚ ਲਿਆਉਣ ਵਾਸਤੇ ਜਿਵੇਂ ਮਕਾਨ ਉਸਾਰੀਦਾ, ਐਂ ਨਿਉਂ ਤੋਂ ਸ਼ੁਰੂ ਕਰੀਦਾ, ਫੇਰ ਜਾ ਕੇ ਨਾਮ ਜਿਹੜਾ ਅੰਦਰ ਹੈ ਸਭ ਦੇ ਉਹ ਪ੍ਰਗਟ ਹੋ ਜਾਇਆ ਕਰਦਾ, ਨਹੀਂ ਹੁੰਦਾ ਨਹੀਂ ਹੈ ਅਤੇ ਮਨ ਵਿੱਚ ਨਾਮ ਵਸ ਜਾਇਆ ਕਰਦਾ, ਫੇਰ ਉਹਦਾ ਆਨੰਦ ਆਉਂਦਾ। ਉਹ ਨਾਮ ਹੈ ਜਿਹੜਾ ਸਹਾਇਤਾ ਕਰਦਾ, ਜਿਸ ਦੇ ਬਾਰੇ ਗੁਰਬਾਣੀ 'ਚ ਵਾਰ ਵਾਰ ਜ਼ਿਕਰ ਆਉਂਦਾ। ਸੋ ਦੂਸਰਾ ਹੋਇਆ ਕਰਦਾ ਸੱਤ। ਸੱਤ ਨੂੰ ਅਸੀਂ ਸਮਝਣ ਦਾ ਯਤਨ ਨਹੀਂ ਕਰਦੇ, ਸੱਤ ਕੀ ਹੁੰਦਾ ਬੜੇ ਬੜੇ ਨਹੀਂ ਸਮਝਦੇ, ਜਿਹੜੇ ਨਾਮ ਜਪਦੇ ਨੇ, ਸੇਵਾ ਕਰਦੇ ਨੇ, ਆਸ਼ਰਮਾਂ 'ਚ ਰਹਿੰਦੇ ਆ, ਉਹਨਾਂ ਨੂੰ ਪਤਾ ਹੀ ਨਹੀਂ ਸੱਤ ਕੀ ਹੁੰਦਾ। ਨਾ ਹੋਣ ਕਰਕੇ ਫਿਰ ਅਸੀਂ ਇਹੀ ਵਜ੍ਹਾ ਕਿ ਇੰਨਾ ਟਾਈਮ ਲਾਉਣ ਦੇ ਬਾਅਦ ਵੀ ਫਿਰ ਵੀ ਚੜ੍ਹਾਈ ਕਿਉਂ ਨਹੀਂ ਹੁੰਦੀ, ਥੱਲੇ ਕਿਉਂ ਰਹਿ ਜਾਂਦੇ ਨੇ, ਖਾਲੀ ਕਿਉਂ ਹੋ ਜਾਂਦੇ ਨੇ? ਕਿਉਂਕਿ ਸੱਤ ਦਾ ਜੀਵਨ ਨਹੀਂ ਹੈ, ਝੂਠ ਦਾ ਜੀਵਨ ਜਿਵੇਂ ਜਾ ਰਿਹਾ, ਲਿਫਾਫੇ ਦਾ ਦਿਖਾਵੇ ਦਾ ਜੀਵਨ ਜਿਵੇਂ ਜਾ ਰਿਹਾ। ਜੇ ਸੱਤ ਦਾ ਜੀਵਨ ਹੋਵੇ ਤਾਂ ਅੰਦਰਲੇ ਪਾਸੇ ਗੁਣ ਪੈਦਾ ਹੋ ਜਾਂਦੇ ਨੇ ਨਾਮ ਜਪਣ ਵਾਲੇ। ਇੱਕ ਰਾਜਾ ਸੀ ਜਿਸਦਾ ਨਾਮ ਚਿਤਰਕੋਟੂ ਸੀ, ਚਿਤਰਕੇਤੂ ਸੀ, ਅਤੇ ਆਪ ਸੱਤ ਦਾ ਜੀਵਨ ਬਤੀਤ ਕਰਦੇ ਸੀ। ਕੋਈ ਉਹਦੇ 'ਚ ਮਲੰਮਾ ਨਹੀਂ ਸੀ, ਜੋ ਬਚਨ ਕਹਿ ਦਿੰਦੇ ਸੀ ਉਹ 'ਤੇ ਪਹਿਰਾ ਦਿੰਦੇ ਸੀ। ਅਤੇ ਉਹਨਾਂ ਨੇ ਵਚਨ ਕਰ ਲਿਆ, ਪ੍ਰਤਿਗਿਆ ਕਰ ਲਈ ਕਿ ਕੋਈ ਬੰਦਾ ਸਾਡੇ ਪਾਸ ਆਵੇ ਉਹ ਭੁੱਖਾ ਨਹੀਂ ਜਾਣ ਦੇਣਾ, ਅਤੇ 3 ਦਿਨ ਤੋਂ ਵੱਧ ਨਹੀਂ ਬਿਲਕੁਲ ਭੁੱਖਾ ਜਾਣ ਦੇਣਾ, ਚਾਹੇ ਪ੍ਰਾਣ ਦੇਣੇ ਪੈਣ। ਇਹ ਜਦ ਗੱਲ ਫੈਲੀ ਸਾਰੇ ਦਾ ਜਸ ਵਧਿਆ। ਜਦੋਂ ਸੱਤ ਦਾ ਜਸ ਵੱਧਦਾ, ਸਾਧ ਸੰਗਤ ਜੀ ਆ ਜਿਹੜੇ ਸਵਰਗ ਲੋਕ ਨੇ ਜਿਹਨੂੰ ਇੰਦਰ ਕਹਿੰਦੇ ਨੇ, ਇੰਦਰ ਲੋਕ ਦੇਵਤਿਆਂ ਦੇ ਤਖ਼ਤ ਡੋਲਣ ਲੱਗ ਜਾਂਦੇ, ਕਿਉਂਕਿ ਕੋਈ ਸਤੀ ਆ ਗਿਆ ਸੰਸਾਰ ਦੇ ਅੰਦਰ। ਜਤੀ ਅਤੇ ਸਤੀ ਬੜੀ ਮਹਾਨਤਾ ਰੱਖਦੇ ਨੇ। ਸੋ ਤਖ਼ਤ ਡੋਲਿਆ, ਇੰਦਰ ਨੇ ਕਿਹਾ ਸੱਤ ਦੀ ਪ੍ਰੀਖਿਆ ਕਰੋ, ਡਗਰਾਓ ਇਸ ਨੂੰ ਸੱਤ ਤੋਂ, ਅਤੇ ਉਹਦਾ ਤੇਜ ਮੇਰੇ ਤੋਂ ਸਿਹਾ ਨਹੀਂ ਜਾਂਦਾ। ਅਸਮਾਨਾਂ ਜਾ ਕੇ ਉਹਦਾ ਜਲਾਲ ਇੰਨਾ ਵੱਧ ਗਿਆ ਕਿ ਤੇਜ ਨਹੀਂ ਸਹਿ ਹੁੰਦਾ। ਉਸ ਵੇਲੇ ਅਗਨ ਦੇਵਤਾ ਨੂੰ ਭੇਜਿਆ ਵੀ ਜਾਂ ਤੂੰ ਪ੍ਰੀਖਿਆ ਕਰ ਅਤੇ ਉਹਦੇ ਧਰਮ ਨੂੰ ਭਸਮ ਬਣਾ ਦੇ, ਗਰਾ ਜਿਵੇਂ ਗਰਾਇਆ ਜਾਂਦਾ। ਸੋ ਉਸ ਵੇਲੇ ਉਹਨੇ ਆ ਕੇ ਦਰਵਾਜ਼ੇ 'ਤੇ ਬਾਹਰਲੇ ਪਾਸੇ ਬੈਠ ਗਿਆ। ਇਹਦਾ ਪਰਨ ਸੀ ਕਿ ਮੈਂ ਪ੍ਰਸ਼ਾਦਾ ਛਕਾਉਣਾ। 3 ਦਿਨ ਲੱਗ ਗਏ, ਉਹ ਕਹਿੰਦਾ ਮੈਂ ਨਹੀਂ, ਜਦ ਤੱਕ ਮੇਰੀ ਮੰਗ ਪੂਰੀ ਨਹੀਂ ਕਰਦਾ ਮੈਂ ਨਹੀਂ ਕੁਛ ਖਾਣਾ ਪੀਣਾ। ਉਸ ਵੇਲੇ ਇੱਕ ਰਾਣੀ ਸੀ, ਇੱਕ ਰਾਜਕੁਮਾਰ ਸੀ, 3 ਦੋ ਲੜਕੇ ਸੀ, ਇੱਕ ਰਾਣੀ ਸੀ। ਚਾਰਾਂ ਨੂੰ ਬੁਲਾਇਆ, ਕਹਿਣ ਲੱਗੇ ਦੇਖੋ ਆਪਣੀ ਪ੍ਰਤਿਗਿਆ ਹੈ ਵੀ ਕਿਸੇ ਨੂੰ ਭੁੱਖਾ ਨਹੀਂ ਜਾਣ ਦੇਣਾ, 3 ਦਿਨ ਤੋਂ ਬਾਅਦ ਜੇ ਭੁੱਖਾ ਹੈ ਤਾਂ ਭਾਵੇਂ ਪ੍ਰਾਣ ਦੇਣੇ ਪੈਣ ਤਾਂ ਵੀ ਉਹਦੀ ਮੰਗ ਪੂਰੀ ਕਰਨੀ। ਕਹਿਣ ਲੱਗੇ ਦੇਖੋ ਧਰਮ ਵੱਡੀ ਚੀਜ਼ ਹੁੰਦੀ ਹੈ, ਪ੍ਰਾਣ ਬੜੀ ਚੀਜ਼ ਨਹੀਂ ਹੁੰਦੀ। ਜੇ ਧਰਮ ਰਹਿ ਜਾਵੇ ਤਾਂ ਪ੍ਰਾਣਾਂ ਦੀ ਕੋਈ ਲੋੜ ਨਹੀਂ ਹੋਇਆ ਕਰਦੀ, ਪ੍ਰਾਣ ਦਿੱਤਿਆਂ ਵੀ ਜੇ ਧਰਮ ਬਚਦਾ ਫਿਰ ਵੱਡੀ ਚੀਜ਼ ਹੈ। ਅਤੇ ਧਰਮ ਹਾਰ ਕੇ ਜੇ ਪ੍ਰਾਣ ਬਚਦੇ ਨੇ ਤਾਂ ਪ੍ਰਾਣਾਂ ਦੀ ਕੋਈ ਕੀਮਤ ਨਹੀਂ, ਫਿਰ ਨਰਕਾਂ ਨੂੰ ਜਾਂਦਾ ਕਿਉਂਕਿ ਧਰਮ ਤੋਂ ਬੇਮੁੱਖ ਹੋ ਗਿਆ। ਤੁਸੀਂ ਆਪਣੇ ਧਰਮ ਦਾ ਪਾਲਣ ਕਰੋ, ਅਸੀਂ ਤੁਹਾਡੇ ਅਨੁਸਾਰੀ। ਪੁੱਛਿਆ ਬੁਲਾ ਕੇ, ਹੇ ਬ੍ਰਾਹਮਣ ਦੇਵਤਾ ਕੀ ਸ਼ਰਤ ਹੈ ਕਹਿਣ ਜਿਸ ਨਾਲ ਤੂੰ ਪ੍ਰਸ਼ਾਦਾ ਛਕ ਲਵੇਂ? ਕਹਿਣ ਲੱਗਿਆ, ਸ਼ਰਤ ਮੇਰੀ ਇਹ ਹੈ ਕਿ ਰਾਜ ਭਾਗ ਖਜ਼ਾਨੇ ਸਭ ਮੈਨੂੰ ਦੇ ਦਿਓ, ਅਤੇ ਜਿਹੜੇ ਕੱਪੜੇ ਤੁਹਾਡੇ ਪਹਿਨੇ ਹੋਏ ਨੇ ਇਹ ਵੀ ਲਾ ਕੇ, ਕੇਵਲ ਕੁੜਤੇ ਪਜਾਮੇ ਸਾੜੀ, ਇਹਦੇ ਨਾਲ ਤੁਸੀਂ ਰਾਜ ਵਿੱਚੋਂ ਚਲੇ ਜਾਓ ਅਤੇ ਮੁੜ ਕੇ ਇੱਥੇ ਪੈਰ ਨਹੀਂ ਪਾਉਣਾ, ਆਉਣਾ ਨਹੀਂ ਰਾਜ ਦੇ ਵਿੱਚ। ਸੋ ਉਸੇ ਵੇਲੇ ਉਸਨੇ ਆਪਣਾ ਧਰਮ ਸਮਝ ਕੇ ਰਾਜੇ ਹਰੀਚੰਦ ਵਾਂਗੂ ਰਾਜ ਅਰਪਣ ਕਰਤਾ। ਉਸ ਤੋਂ ਬਾਅਦ ਬਾਹਰ ਚਲੇ ਗਏ, ਖਾਣ ਪੀਣ ਨੂੰ ਕੋਈ ਚੀਜ਼ ਨਹੀਂ, ਜੇਬ 'ਚ ਕੋਈ ਪੈਸਾ ਨਹੀਂ ਹੈ। ਪਹਿਲੇ ਦਿਨ ਜਾ ਕੇ ਰਾਜੇ ਨੇ ਮੰਗਣਾ ਸ਼ੁਰੂ ਕਰਿਆ, ਮੰਗਣਾ ਨਹੀਂ ਆਉਂਦਾ। ਸੋ ਉਸ ਵੇਲੇ ਬਾਹਰ ਚਲਿਆ ਗਿਆ, ਜਾ ਕੇ ਮਜ਼ਦੂਰੀ ਕਰਨ ਲੱਗ ਗਿਆ ਅਤੇ ਇੱਕ ਬੰਦਰਗਾਹ ਸੀ, ਗੋਦੀ ਸੀ, ਉੱਥੇ ਸਮਾਨ ਲੱਦਣਾ ਸ਼ੁਰੂ ਕਰ ਦਿੱਤਾ। ਇਸ ਦੀ ਜੋ ਰਾਣੀ ਸੀ ਅਤੇ ਦੋ ਲੜਕੇ ਸੀ ਉਹ ਵੀ ਉੱਥੇ ਹੀ ਰਹਿੰਦੇ ਸੀ, ਅਤੇ ਜਿਹੜਾ ਵੱਡਾ ਸੁਦਾਗਰ ਸੀ ਉਸਨੇ ਜਦ ਇਸ ਦੀ ਰਾਣੀ ਨੂੰ ਦੇਖਿਆ ਤਾਂ ਮਨ ਦੇ ਅੰਦਰ ਬੜੇ ਲਾਲਚ ਆ ਗਿਆ ਅਤੇ ਰਾਜੇ ਨੂੰ ਕਿਸੇ ਪਾਸੇ ਕੰਮ ਕਰਨ ਵਾਸਤੇ ਭੇਜਤਾ। ਪਿੱਛੋਂ ਜਹਾਜ਼ 'ਚ ਰਾਣੀ ਨੂੰ ਬਿਠਾ ਕੇ ਤੁਰਦਾ ਲੱਗਿਆ। ਗਰੀਬ ਸੀ, ਬਗਾਨੇ ਰਾਜ 'ਚ ਗਿਆ ਹੋਇਆ ਸੀ, ਕੁਛ ਨਾ ਬਣੇ। ਅਤੇ ਉਸਦੇ ਬਾਅਦ ਇਹ ਤਿੰਨ ਜਣੇ ਰਹਿ ਗਏ, ਰਾਣੀ ਅਲੈਦਾ ਹੋ ਗਈ। ਲੇਕਿਨ ਧਰਮ ਨਹੀਂ ਹਾਰਿਆ, ਨਾ ਇਹ ਗੱਲ ਕਿਹਾ ਵੀ ਇਹ ਮੇਰਾ ਇਹ ਹਾਲ ਤਾਂ ਹੋਇਆ ਕਿ ਮੈਂ ਸੱਤ ਦਾ ਪਾਲਣ ਕਰਿਆ। ਉਸ ਤੋਂ ਬਾਅਦ ਹੋਰ ਅੱਗੇ ਪ੍ਰੀਖਿਆ ਆ ਗਈ। ਚਲੇ ਜਾਂਦੇ ਨੇ ਤਿੰਨੇ ਜਣੇ ਅਤੇ ਅੱਗੇ ਨਦੀ ਚੜ੍ਹੀ ਹੋਈ ਹੈ ਅਤੇ ਇੱਕ ਲੜਕੇ ਨੂੰ ਪਰਲੇ ਪਾਸੇ ਛੱਡ ਆਇਆ। ਜਦ ਵਾਪਸ ਆਇਆ ਉਸ ਵੇਲੇ ਨਦੀ ਇੰਨੀ ਚੜ੍ਹ ਗਈ, ਛੱਲ ਮਾਰੀ ਕਿ ਰਾਜਾ ਵਿੱਚ ਹੀ ਰੁੜ ਗਿਆ। ਅਤੇ ਰਾਤ ਪਈ ਹੋਈ ਸੀ, ਲੜਕੇ ਇੱਕ ਉੱਧਰ ਹੈ ਇੱਕ ਉੱਧਰ ਹੈ, ਇਹ ਕਿਸੇ ਨਾ ਕਿਸੇ ਢੰਗ ਦੇ ਨਾਲ ਚਲੇ ਗਏ। ਦੋਏ ਲੜਕੇ ਛੋਟੇ ਬੱਚੇ ਸੀ ਅਤੇ ਕਾਫੀ ਸਮਾਂ ਲੰਘ ਗਿਆ ਤਾਂ ਇਹ ਰਾਜਾ ਜੋ ਸੀ ਇਹਨੇ ਕਿਹਾ ਵੀ ਮੇਰੇ ਬੱਚੇ ਤਾਂ ਰੁੜ ਰੜ ਗਏ ਨਦੀ ਦੇ ਅੰਦਰ, ਪਤਾ ਨਹੀਂ ਹੁਣ ਕੀ ਬਣੇ, ਇਕੱਲਾ ਰਹਿ ਗਿਆ। ਇਹ ਅੱਗੇ ਇੱਕ ਟਾਪੂ 'ਚ ਚਲਿਆ ਗਿਆ, ਉਸ ਥਾਂ 'ਤੇ ਰਾਜਾ ਮਰ ਚੁੱਕਿਆ ਸੀ। ਉਹਨਾਂ ਨੇ ਫੈਸਲਾ ਕਰਿਆ ਵੀ ਜਿਹੜਾ ਸਭ ਤੋਂ ਪਹਿਲਾਂ ਆਵੇਗਾ ਉਸ ਨੂੰ ਅਸੀਂ ਰਾਜ ਗੱਦੀ 'ਤੇ ਬਹਾਉਣਾ ਹੈ। ਇਹ ਆ ਗਿਆ ਅਤੇ ਜੈ ਜੈਕਾਰ ਹੋ ਗਈ, ਗੱਦੀ 'ਤੇ ਬਹਾਲਤਾ। ਬੱਚਿਆਂ ਨੂੰ ਵੀ ਭੁੱਲ ਗਿਆ ਅਤੇ ਰਾਣੀ ਨੂੰ ਵੀ ਭੁੱਲ ਗਿਆ, ਕੋਈ ਖੋਜ ਨਹੀਂ ਲੱਗਦੀ ਵੀ ਕਿੱਥੇ ਦਾ ਸੁਦਾਗਰ ਸੀ, ਕਿੱਧਰ ਚਲਿਆ ਗਿਆ। ਅਤੇ ਸਮੇਂ ਦੇ ਫੇਰ ਨਾਲੇ ਬੱਚੇ ਦੋਏ ਇਕੱਠੇ ਹੋ ਕੇ ਨੌਕਰੀ ਕਰਦੇ ਉੱਥੇ ਆ ਗਏ ਜਿੱਥੇ ਗੋਦੀ ਸੀ, ਜਹਾਜ਼ ਲੱਗਦੇ ਸੀ। ਅਤੇ ਇੱਕ ਦਿਨ ਉਹੀ ਜਹਾਜ਼ ਉਸੇ ਥਾਂ 'ਤੇ ਆ ਕੇ ਲੱਗ ਗਿਆ ਅਤੇ ਰਾਣੀ ਸੀ ਇਸ ਨੂੰ ਸੱਤ ਹਾਰਨ ਵਾਸਤੇ ਉਸਨੇ ਬੜੇ ਲਾਲਚ ਦਿੱਤੇ, ਬੜੇ ਗਹਿਣੇ, ਬੜੇ ਹੀਰੇ ਲਾਲ ਜਵਾਹਰਤ। ਉਹ ਹਮੇਸ਼ਾ ਅਰਦਾਸ ਕਹਿੰਦੀ ਰਹਿੰਦੀ ਸੀ, ਸੁਦਾਗਰ ਨੂੰ ਕਹਿੰਦੀ ਸੀ ਕਿ ਮੈਂ ਆਪਣਾ ਧਰਮ ਨਹੀਂ ਹਾਰਨਾ, ਭਾਵੇਂ ਮੈਨੂੰ ਸਮੁੰਦਰ ਸਿੱਟ ਦੇ, ਟੁਕੜੇ ਟੁਕੜੇ ਕਰ ਦੇ, ਮੈਂ ਨਹੀਂ ਆਪਣਾ ਧਰਮ ਹਾਰਨਾ, ਮੈਂ ਪਤੀਵਰਤਾ ਇਸਤਰੀ ਹਾਂ ਅਤੇ ਮੇਰਾ ਧਰਮ ਨਾ ਹਾਰੂ, ਅਸੀਂ ਧਰਮ ਪਾਲਣ ਕਰਨਾ। ਤੋ ਇੱਥੇ ਜਦੋਂ ਜਹਾਜ਼ ਲਾਇਆ ਤਾਂ ਉਹਨੇ ਪਹਿਰੇ ਮੰਗੇ ਤਾਂ ਰਾਜੇ ਦੇ ਕਰਮਚਾਰੀਆਂ ਨੇ ਦੋਏ ਲੜਕੇ ਇੱਥੇ ਪਹਿਰੇ 'ਤੇ ਲਾ ਤੇ, ਰਾਤ ਵੱਡੀ ਚਲੀ ਗਈ। ਤਾਂ ਉਸ ਵੇਲੇ ਛੋਟੇ ਨੂੰ ਨੀਂਦ ਆਉਣ ਲੱਗ ਗਈ ਅਤੇ ਇੱਧਰ ਕਿਉਂਕਿ ਰਾਣੀ ਹਰ ਵਕਤ ਚਿੰਤਾ 'ਚ ਰਹਿੰਦੀ ਹੈ, ਇਹਨੂੰ ਨੀਂਦ ਨਹੀਂ ਆਉਂਦੀ ਅਤੇ ਇਹਦੇ ਕੈਬਨ ਦੇ ਅੱਗੇ ਪਹਿਰਾ ਲਾਇਆ ਹੋਇਆ। ਤਾਂ ਛੋਟਾ ਕਹਿਣ ਲੱਗਿਆ, ਕਹਿੰਦਾ ਭਾਅ ਜੀ ਰਾਤ ਬੜੀ ਵੱਡੀ ਪਈ ਹੈ, ਨੀਂਦ ਆਉਂਦੀ ਹੈ, ਕੋਈ ਹੱਡ ਬੀਤੀ ਸੁਣਾਓ ਤਾਂ ਕਿ ਕੋਈ ਮੈਨੂੰ ਵੀ ਸਿੱਖਿਆ ਮਿਲੇ। ਤਾਂ ਉਹ ਕਹਿਣ ਲੱਗਿਆ ਵੀ ਮੈਂ ਤਾਂ ਆਪਣੀ ਹੱਡ ਬੀਤੀ ਦੱਸਦਾ ਵੀ ਮੈਂ ਰਾਜੇ ਚਿੱਤਰ ਕੇਤੂ ਦਾ ਲੜਕਾ ਅਤੇ ਮੇਰੇ ਪਿਤਾ ਨੇ ਧਰਮ ਦਾ ਪਾਲਣ ਕਰਨ ਵਾਸਤੇ, ਸੱਤ ਦਾ ਪਾਲਣ ਕਰਨ ਵਾਸਤੇ ਆਪਣਾ ਰਾਜ ਭਾਗ ਇੱਕ ਬ੍ਰਾਹਮਣ ਨੂੰ ਦੇਤਾ। ਇਸ ਕਰਕੇ ਦੇਤਾ ਕਿ ਉਹਨੇ ਸੱਤ ਪ੍ਰਤਿਗਿਆ ਕਰੀ ਹੋਈ ਸੀ ਕਿ ਤਿੰਨ ਦਿਨ ਤੱਕ ਜੇ ਕੋਈ ਭੋਜਨ ਨਹੀਂ ਖਾਏਗਾ ਮੈਂ ਆਪਣੇ ਪ੍ਰਾਣਾਂ ਦੀ ਹੁਤੀ ਦੇ ਕੇ ਤਾਂ ਵੀ ਭੋਜਨ ਉਸ ਨੂੰ ਖਿਲਾਵਾਂ। ਅਤੇ ਉਸ ਤੋਂ ਬਾਅਦ ਕਹਿਣ ਲੱਗਿਆ ਵੀ ਅਸੀਂ ਗਰੀਬ ਬਣ ਗਏ, ਮਿਹਨਤ ਮਜ਼ਦੂਰੀਆਂ ਕਰਦੇ ਕਰਦੇ ਇੱਕ ਐਸੇ ਥਾਂ ਗਏ ਕਿ ਆਪਣੀ ਮਾਤਾ ਜਿਹੜੀ ਮੇਰੀ ਮਾਤਾ ਜੀ ਸੀ ਉਸ ਨੂੰ ਚੱਕ ਕੇ ਲੈ ਗਿਆ ਸੁਦਾਗਰ, ਉਹਦਾ ਅੱਜ ਤਾਈਂ ਨਹੀਂ ਪਤਾ ਲੱਗਿਆ ਵੀ ਕਿੱਥੇ ਆਇਆ ਕਿੱਥੇ ਨਹੀਂ। ਤੇ ਪਿਤਾ ਜੀ ਸਾਡੇ ਰੁੜ ਗਏ। ਛੋਟੇ ਬੱਚੇ ਨੇ ਕਿਹਾ, ਕਹਿੰਦਾ ਤੂੰ ਤਾਂ ਮੇਰਾ ਭਰਾ ਹੈ, ਫਿਰ ਮੈਂ ਵੀ ਉਸੇ ਰਾਜੇ ਦਾ ਲੜਕਾ। ਫਰਾਣੀ ਨਦੀ 'ਤੇ ਸਾਡਾ ਵਿਛੋੜਾ ਹੋਇਆ ਸੀ, ਦੋਵੇਂ ਭਰਾ ਮਿਲ ਗਏ, ਬੜੀ ਖੁਸ਼ੀ ਹੋਈ। ਅਤੇ ਅੰਦਰ ਰਾਣੀ ਨੇ ਵੀ ਸੁਣ ਲਿਆ ਵੀ ਇਹ ਤਾਂ ਮੇਰੇ ਹੀ ਪੁੱਤਰ ਨੇ ਜਿਹੜੇ ਬਾਹਰ ਖੜ੍ਹੇ ਗੱਲਾਂ ਕਰਦੇ। ਉਸ ਵੇਲੇ ਉਹਨੇ ਰੌਲਾ ਪਾ ਤਾ ਵੀ ਚੋਰ ਚੋਰ, ਮੇਰਾ ਗਹਿਣੇ ਦਾ ਡੱਬਾ ਚੋਰੀ ਕਰ ਲਿਆ। ਦੋਵੇਂ ਗ੍ਰਿਫਤਾਰ ਹੋ ਗਏ। ਕਹਿਣ ਲੱਗੀ ਮੈਂ ਰਾਜੇ ਦੇ ਸਾਹਮਣੇ ਬਿਆਨ ਦੇਣੇ ਨੇ, ਮੈਂ ਛੋਟੇ ਅਫਸਰਾਂ ਦੇ ਸਾਹਮਣੇ ਹੀ ਨਹੀਂ ਦੇਣਾ। ਰਾਜੇ ਦੀ ਕਚਹਿਰੀ 'ਚ ਦੂਸਰੇ ਦਿਨ ਪੇਸ਼ ਕਰੇ ਤਾਂ ਉਹ ਕਹਿਣ ਲੱਗੀ ਵੀ ਮੇਰੇ ਬਿਆਨ ਇਹ ਨੇ ਕਿ ਇਹਨਾਂ ਦੀ ਕਹਾਣੀ ਸੁਣੀ ਜਾਵੇ। ਫਿਰ ਮੈਂ ਤਾਂ ਮੁੜ ਕੇ ਕਹਾਣੀ ਜਦ ਸੁਣਾਈ ਤਾਂ ਰਾਜੇ ਨੇ ਵੀ ਦੇਖ ਲਿਆ ਵੀ ਇਹ ਤਾਂ ਮੇਰੇ ਹੀ ਪੁੱਤਰ ਨੇ। ਇਕੱਠੇ ਹੋ ਗਏ, ਸੁਦਾਗਰ ਨੂੰ ਸਜ਼ਾ ਮਿਲੀ ਅਤੇ ਉਹ ਅਗਨ ਦੇਵਤਾ ਪ੍ਰਗਟ ਹੋ ਗਏ। ਕਹਿਣ ਲੱਗਿਆ ਰਾਜਨ, ਤੇਰੇ ਸੱਤ ਦੀ ਮੈਂ ਪ੍ਰਤੀਕਸ਼ਾ ਲਈ ਸੀ ਅਤੇ ਤੂੰ ਪਾਸ ਹੋ ਗਿਆ, ਉਹ ਰਾਜ ਵੀ ਤੂੰ ਸਾਂਭ, ਇਹ ਵੀ ਰਾਜ ਤੇਰਾ ਹੈ। ਸੋ ਇਹ ਸੱਤ ਪ੍ਰਤੱਗੀ ਕਹਾਉਂਦੇ ਨੇ, ਸੱਤ ਦੀ ਪ੍ਰਤੱਗਿਆ ਕਰਿਆ ਕਰਦੇ ਨੇ। ਬੜੀ ਔਖੀ ਹੈ ਸਾਧ ਜੀ ਸੱਤ ਦੀ ਪ੍ਰਤੱਗਿਆ ਕਰਨੀ। ਇਹ ਦੂਸਰਾ ਡੰਡਾ ਹੈ, ਜਿੰਨਾ ਚਿਰ ਅਸੀਂ ਸੱਤ ਪ੍ਰਤੱਗੀ ਨਹੀਂ ਹੁੰਦੇ ਝੂਠ ਬੋਲਦੇ ਹਾਂ, ਮਾੜੀ ਮਾੜੀ ਗੱਲ ਤੋਂ ਝੂਠ ਬੋਲਦੇ ਹਾਂ, ਮਾੜੀ ਜੀ ਗੱਲ ਤੋਂ। ਝੂਠ ਬੋਲਣ ਵਾਲਾ ਬੰਦਾ ਕਿਸ ਤਰ੍ਹਾਂ ਦੇ ਨਾਲ ਪਰਮੇਸ਼ੁਰ ਦੇ ਭਜਨ 'ਚ ਲੱਗ ਜਾਏਗਾ? ਨਹੀਂ ਲੱਗ ਸਕਦਾ, ਕਿਉਂਕਿ ਉਹ ਤਾਂ ਉਹਨੂੰ ਹਰ ਹਾਲਤ ਸੱਤ ਪ੍ਰਤੱਗੀ ਹੋਣਾ ਹੀ ਪੈਣਾ, ਸੱਤ ਦਾ ਜੀਵਨ ਧਾਰਨਾ ਪੈਣਾ। ਮਹਾਰਾਜ ਨੇ ਐਸਾ ਫਰਮਾਨ ਕਰਿਆ, ਸੱਤ ਤਾਂ ਪਰ ਜਾਣੀ ਹੈ ਜਾਂ ਹਿਰਦੇ ਸੱਚਾ ਹੋਏ। ਜਦ ਤੱਕ ਹਿਰਦੇ ਦੀ ਸੱਚਾਈ ਨਹੀਂ ਆਉਂਦੀ, ਸੱਤ ਦਾ ਜੀਵਨ ਧਾਰਨ ਕਰਦਾ ਕਿਸ ਤਰ੍ਹਾਂ ਦੇ ਨਾਲ ਉਹ ਲੰਘ ਸਕਦਾ? ਲੰਘ ਨਹੀਂ ਸਕਦਾ। ਇਸ ਬੜੀਆਂ ਮਿਸਾਲਾਂ ਨੇ ਇਹਨਾਂ ਗੱਲਾਂ ਦੀਆਂ। ਇੱਕ ਵਾਰੀ ਇਹ ਵਚਨ ਚੱਲ ਰਹੇ ਸੀ ਕ੍ਰਿਸ਼ਨ ਮਹਾਰਾਜ ਦੇ ਅਤੇ ਅਰਜਨ ਦੇ ਦਰਮਿਆਨ। ਅਰਜਨ ਕਹਿਣ ਲੱਗੇ, ਕ੍ਰਿਸ਼ਨ ਮਹਾਰਾਜ ਕਹਿਣ ਲੱਗੇ, ਅਰਜਨ ਬੰਦਗੀ ਕਰਨ ਵਾਲੇ ਨੂੰ ਸੱਤ ਪ੍ਰਤੱਗੀ ਹੋਣਾ ਚਾਹੀਦਾ। ਕਹਿਣ ਲੱਗਿਆ ਮਹਾਰਾਜ, ਮੈਂ ਤਾਂ ਇੱਕ ਗੱਲ ਦੱਸਦਾ ਵੀ ਮੈਂ ਵੀ ਸੱਤ ਪ੍ਰਤੱਗਿਆ ਦਾ ਕਈ ਵਾਰੀ ਇਰਾਦਾ ਕਰਿਆ, ਪਰ ਮੈਨੂੰ ਐਂ ਦੱਸੋ, ਅਸੀਂ ਤੁਹਾਡੇ ਕੋਲ ਰਹਿੰਦੇ ਹਾਂ, ਤੁਸੀਂ ਸਾਡੇ ਕੋਲ ਰਹਿੰਦੇ ਹਾਂ, 16 ਕਲਾਂ ਸੰਪੂਰਨ ਆਪ ਅਵਤਾਰ ਹੋ, ਫਿਰ ਅਸੀਂ ਦੁੱਖ ਕਿਉਂ ਪਾਉਂਦੇ ਹਾਂ? ਉਹ ਕਹਿਣ ਲੱਗੇ, ਦੁੱਖ ਦੇ ਕੁਛ ਕਾਰਨ ਹੋਇਆ ਕਰਦੇ ਨੇ। ਦੁੱਖ ਦਾ ਕਾਰਨ ਹੁੰਦਾ ਹੈ ਕਿ ਨਾਮ ਦੀ ਪ੍ਰਾਪਤੀ ਨਾ ਹੋਵੇ ਅਤੇ ਸੰਸਾਰ ਦੁਖੀ ਹੁੰਦਾ, ਐਸਾ ਮਹਾਰਾਜ ਦਾ ਫਰਮਾਨ ਹੈ। ਨਾਮ ਬਿਨਾਂ ਦੁੱਖ ਪਾਵੇ ਪਿਆਰੇ, ਨਾਮ ਬਿਨਾਂ ਬਿਨਾਂ ਸਹਿਸਾ ਨਹੀਂ ਚੁੱਕੈ ਗੁਰੇ ਭੇਤ ਬਤਾਵੈ। ਗੁਰੂ ਮਹਾਰਾਜ ਕਹਿੰਦੇ ਭੇਤ ਦੀ ਗੱਲ ਦੱਸਦੇ ਹਾਂ ਕਿ ਹਰੀ ਦੇ ਨਾਮ ਤੋਂ ਬਿਨਾਂ ਸੁੱਖ ਦੀ ਪ੍ਰਾਪਤੀ ਨਹੀਂ ਹੁੰਦੀ। ਸੁੰਦਰ ਸੇਜ ਅਨੇਕ ਸੁੱਖ ਰਸ ਭੋਗਣ ਪੂਰੇ, ਗ੍ਰਹਿ ਸਵੈਨ ਚੰਦਨ ਸੁਗੰਧ ਲਾਏ, ਮੋਤੀ ਹੀਰੇ ਮਨ ਇੱਛੇ ਸੁੱਖ ਮਾਣ ਦਾ ਕਿਛ ਨਾਏ ਵਸੂਰੇ, ਸੋ ਪ੍ਰਭ ਚਿਤਨਾ ਆਵੇ ਵਿਸ਼ਟਾ ਕੇ ਕੀ। ਬਿਨ ਹਰ ਨਾਮ ਨਾ ਸ਼ਾਂਤ ਹੋਏ ਕਿਦ ਵਿਦ ਮਨ ਤੀਰ। ਨਾਮ ਤੋਂ ਬਗੈਰ ਮਨ ਵਿੱਚ ਸ਼ਾਂਤੀ ਨਹੀਂ ਆਉਂਦੀ। ਸੋ ਕਹਿਣ ਲੱਗੇ ਨਾਮ ਜਿਹੜਾ ਉਹ ਪ੍ਰਾਪਤ ਹੁੰਦਾ ਗੁਣਾਂ ਦੇ ਨਾਲ। ਸੋ ਕਹਿਣ ਲੱਗੇ ਅਰਜਨ ਤੁਸੀਂ ਸਤਵਾਦੀ ਨਹੀਂ, ਇਸ ਕਰਕੇ ਤੁਹਾਨੂੰ ਦੁੱਖਾਂ ਦੀ ਪ੍ਰਾਪਤੀ ਹੁੰਦੀ। ਕਹਿਣ ਲੱਗਿਆ ਅੱਛਾ ਮਹਾਰਾਜ, ਮੈਂ ਤੁਹਾਡੀ ਸ਼ਰਨ ਹਾਂ ਅਤੇ ਮੈਂ ਹੁਣ ਤੋਂ ਪਰਨ ਕਰਨਾ ਕਿ ਮੈਂ ਸਤਵਾਦੀ ਹਾਂ। ਕਹਿੰਦੇ ਕੀ ਕਰਦਾ? ਕਹਿੰਦੇ ਮਹਾਰਾਜ ਮੈਂ ਪਰਨ ਇਹ ਕਰਦਾ ਕਿ ਜਿੰਨੀ ਦੇਰ ਤੁਹਾਡੇ ਨਾਲ ਰਹਾਂਗਾ ਪਹਿਲਾਂ ਤੁਹਾਨੂੰ ਛਕਾ ਕੇ ਫਿਰ ਛਕਾ। ਕਹਿੰਦੇ ਇਹ ਤਾਂ ਇੱਥੇ ਪੁੱਗਣੀ ਨਹੀਂ ਗੱਲ, ਜੇ ਮੈਂ ਵਰਤ ਰੱਖ ਲਾਂ। ਕਹਿੰਦੇ ਫਿਰ ਮੈਂ ਵੀ ਰੱਖ ਲਾਂ। ਕਹਿੰਦੇ ਚੰਗਾ, ਹੁਣ ਪੰਜ ਵਰਤ ਇਕੱਠੇ ਆ ਰਹੇ ਨੇ। ਉਹਨਾਂ ਯੁੱਗਾਂ ਦੇ ਅੰਦਰ ਵਰਤ ਵਗੈਰਾ ਹੋਇਆ ਕਰਦੇ ਸੀ, ਹੁਣ ਦੇ ਯੁੱਗ ਵਿੱਚ ਵਰਤ ਵਗੈਰਾ ਮੈਡੀਕਲੀ ਤਾਂ ਹੁੰਦੇ ਨੇ ਲੇਕਿਨ ਕੋਈ ਫਲ ਦੇਣ ਨੂੰ ਸਮਰੱਥ ਨਹੀਂ ਹੁੰਦੇ। ਤੀਰਥ ਵਰਤ ਅਰਦਾਨ ਕਰ ਮਨਵੇਂ ਤਰੈ ਗੁਮਾਨ, ਨਾਨਕ ਨੇਵਲ ਜਾਤ ਜੋ ਕੁੰਚਰ ਇਸ਼ਨਾਨ। ਕਿਉਂਕਿ ਗੁਮਾਨ ਕਲਯੁੱਗ ਦੇ ਅੰਦਰ ਵੱਡੀ ਭਾਰੀ ਸ਼ਕਤੀ ਹੈ, ਇਹ ਕਿਸੇ ਦਾ ਖਹਿੜਾ ਨਹੀਂ ਛੱਡਦੀ, ਸੋ ਫਲ ਨਹੀਂ ਲੱਗਣ ਦਿੰਦੀ ਇਸ ਚੀਜ਼ ਨੂੰ। ਕਹਿਣ ਲੱਗਿਆ ਮਹਾਰਾਜ ਜੇ ਤੁਸੀਂ ਵਰਤ ਰੱਖੋਗੇ ਮੈਂ ਵੀ ਰੱਖਾਂ। ਕਹਿੰਦੇ ਚੰਗਾ, ਕੱਲ੍ਹ ਤੋਂ ਹੀ ਵਰਤ ਆਪਣਾ। ਵਰਤ ਰੱਖਿਆ, ਪਹਿਲੇ ਦਿਨ ਔਖਾ ਹੋਈ ਗਿਆ ਵੀ ਕੁਛ ਨਹੀਂ ਖਾਣ ਨੂੰ ਮਿਲਿਆ, ਲਗਾਤਾਰ ਪੰਜ ਦਿਨ ਦਾ ਵਰਤ। ਦੂਜਾ ਦਿਨ ਹੋਇਆ, ਸੋਚਣ ਲੱਗ ਗਿਆ ਵੀ ਜੇ ਭਗਵਾਨ ਕਿਸੇ ਪਾਸੇ ਜਾਣ ਤਾਂ ਕੁਛ ਮੂੰਹ 'ਚ ਪਾਈਏ, ਕੋਈ ਯਤਨ ਕਰੀਏ, ਉਹ ਮੌਕਾ ਨਾ ਦੇਣ। ਇਸ ਅਖੀਰ ਕਹਿਣ ਲੱਗੇ ਅਰਜਨ ਚਲੋ ਬਾਹਰ ਚਲੀਏ ਮੈਦਾਨ ਵਗੈਰਾ, ਅਤੇ ਆਪ ਜਲ ਲੈ ਕੇ ਚਲੇ ਗਏ ਅਤੇ ਇਹ ਖਤਰਲਾ ਰਹਿ ਗਿਆ ਅਤੇ ਉੱਥੇ ਮੱਕੀ ਦਾ ਖੇਤ ਸੀਗਾ ਅਤੇ ਉੱਥੋਂ ਛੱਲੀਆਂ ਤੋੜ ਕੇ ਖਾਣ ਲੱਗ ਗਿਆ ਕੱਚੀਆਂ। ਇੰਨੇ ਨੂੰ ਉਹ ਪ੍ਰਗਟ ਹੋ ਗਏ, ਕਹਿੰਦੇ ਤੂੰ ਸਤਵਾਦੀਆਂ ਪਹਿਲਾਂ ਖਾਣ ਲੱਗ ਗਿਆ। ਕਹਿੰਦਾ ਮਹਾਰਾਜ ਮੇਰੇ ਯਾਦ ਹੀ ਨਹੀਂ ਰਿਹਾ, ਭੁੱਖੇ ਇੰਨੀ ਲੱਗੀ ਹੋਈ। ਕਹਿੰਦੇ ਫਿਰ ਸਤਵਾਦੀ ਤਾਂ ਨਾ ਹੋਇਆ ਨਾ? ਕਹਿੰਦਾ ਮਹਾਰਾਜ ਹੁਣ ਤਾਂ ਮਾਫ਼ ਕਰ ਦਿਉ, ਗਾਂ ਨੂੰ ਮੈਂ ਸਤਵਾਦੀ ਨਾ। ਉਸ ਤੋਂ ਬਾਅਦ ਭਗਵਾਨ ਕਹਿਣ ਲੱਗੇ ਠੀਕ ਹੈ, ਚੰਗਾ ਤੇਰੀ ਮਰਜ਼ੀ। ਜਾਂਦੇ ਜਾਂਦੇ ਅਤੇ ਆਪ ਕਹਿਣ ਲੱਗੇ ਵੀ ਅਰਜਨ ਨਾਲ ਸਾਡੇ ਕੋਲ ਬਜੰਤੀ ਮਾਲ ਹੈ, ਇਹ ਅਸੀਂ ਜਾਣਾ ਸੌਚ ਵਾਸਤੇ ਅਤੇ ਤੈਨੂੰ ਅਸੀਂ ਸਵਾਲਦੇ ਹਾਂ, ਇਹਦੀ ਪੂਰੀ ਇੱਜ਼ਤ ਕਰੀ, ਪ੍ਰਾਣਾ ਪ੍ਰਾਣ ਚਲੇ ਜਾਣ ਪਰ ਇਹ ਨਾ ਗੁਆਦੀ। ਕਹਿੰਦਾ ਠੀਕ ਹੈ ਮਹਾਰਾਜ, ਮੈਂ ਵਚਨ ਦਿੰਦਾ ਕਿ ਮੈਂ ਪ੍ਰਾਣਾ ਨਾਲ ਇਹਦੀ ਰਾਖੀ ਕਰਾਂ। ਭਗਵਾਨ ਬਹੁਤ ਦੇਰ ਆਏ ਨਾ ਅਤੇ ਇਹਨੇ ਕਿਹਾ ਵੀ ਇਸ਼ਨਾਨ ਕਰ ਲਾਂ ਪਹਿਲਾਂ ਪਹਿਲਾਂ, ਫਿਰ ਉਹਨਾਂ ਦਾ ਇਸ਼ਨਾਨ ਕਰਾਉਣਾ ਹੈ। ਉਹ ਮਾਲਾ ਰੱਖ ਕੇ ਉੱਥੇ ਇਸ਼ਨਾਨ ਕਰਨ ਲੱਗਿਆ, ਸ਼ੇਰ ਆ ਗਿਆ ਉੱਥੇ ਮਾਲਾ ਕੋਲ ਹੈ ਅਤੇ ਤਨਖ ਰੱਖ ਦਿੱਤਾ ਤਨਖਵਾਨ, ਸ਼ੇਰ ਆ ਗਿਆ ਅਤੇ ਪਾਣੀ ਵਿੱਚ ਆਇਆ। ਹੁਣ ਡਰਦਾ ਵੀ ਕੀ ਕਰਿਆ ਜਾਵੇ, ਕੋਈ ਚੀਜ਼ ਨਹੀਂ, ਇੱਟ ਨਹੀਂ, ਕੋਈ ਪੱਥਰ ਨਹੀਂ, ਕੁਛ ਨਹੀਂ ਹੈ। ਜਦ ਕੋਈ ਚੀਜ਼ ਨਾ, ਇਕੱਲੀ ਮਾਲਾ ਸੀ, ਇਹਨੇ ਮਾਲਾ ਮਾਰੀ ਵਗਾ ਕੇ ਉਹਦੇ ਮੂੰਹ 'ਚ ਲੱਗੀ, ਮੂੰਹ 'ਚ ਲੈ ਕੇ ਉਹ ਤੁਰਦਾ ਲੱਗਿਆ। ਹੁਣ ਇਹ ਧਨ ਸ਼ਮਾਨ ਲੈ ਕੇ ਜਾਂ ਮਗਰ ਗਿਆ ਤਾਂ ਉਹ ਲੱਭਿਆ ਨੇ, ਇਹਨੇ ਨੂੰ ਭਗਵਾਨ ਆ ਕੇ ਕਹਿੰਦੇ ਸਾਡੀ ਮਾਲਾ ਕਿੱਥੇ ਹੈ? ਚੁੱਪ ਨੀਵੀਂ ਪਾਈ ਬੈਠਾ। ਕਹਿੰਦੇ ਦੇਖਿਆ ਤੂੰ ਸੱਤ ਪ੍ਰਤੱਗੀ ਹੈ, ਤੇਰੇ ਪ੍ਰਾਣ ਚਲੇ ਜਾਂਦੇ, ਤੈਂ ਕਿਹਾ ਸੀ ਪ੍ਰਾਣ ਮੇਰੇ ਚਲੇ ਜਾਣ ਮੈਂ ਰਾਖੀ ਕਰੂੰ, ਪਰ ਪ੍ਰਾਣ ਤਾਂ ਤੇਰੇ ਕਾਇਮ ਨੇ, ਮਾਲਾ ਹੈ ਨਹੀਂ ਸਾਡੀ। ਕਹਿੰਦਾ ਮਹਾਰਾਜ ਕੋਈ ਇਹੋ ਜਿਹਾ ਵੀ ਹੁੰਦਾ ਜਿਹੜਾ ਪ੍ਰਾਣ ਦੇ ਕੇ ਵੀ ਰਾਖੀ ਕਰੇ? ਕਹਿੰਦੇ ਹਾਂ। ਆ ਚੱਲ ਤੈਨੂੰ ਇੱਕ ਭਗਤ ਦਿਖਾਈਏ। ਇੱਕ ਥਾਂ 'ਤੇ ਚਲੇ ਗਏ, ਜਾ ਕੇ ਕਹਿਣ ਲੱਗੇ ਪ੍ਰੇਮੀਆਂ ਅਸੀਂ ਪ੍ਰਸ਼ਾਦਾ ਛਕਣਾ ਦੋ ਜਣਿਆਂ ਨੇ। ਪ੍ਰਸ਼ਾਦ ਦੋ ਉਹਦੇ ਇਸਤਰੀਆਂ ਸੀ ਅਤੇ ਉਹਨੇ ਪ੍ਰਸ਼ਾਦਾ ਤਿਆਰ ਕਰਿਆ ਅਤੇ ਭਗਵਾਨ ਕਹਿਣ ਲੱਗੇ ਵੀ ਸਾਡੇ ਨਾਲ ਆ ਕੇ ਪ੍ਰਸ਼ਾਦ ਛਕ। ਕਹਿੰਦਾ ਮਹਾਰਾਜ ਤੁਸੀਂ ਛਕ ਲਓ। ਵਾਰ ਵਾਰ ਜਦ ਉਹਨਾਂ ਨੇ ਕਿਹਾ ਵੀ ਅਸੀਂ ਨਹੀਂ ਛਕਣਾ ਜਦ ਤਾਈਂ ਤੂੰ ਨਹੀਂ ਆਉਣ, ਕਹਿੰਦਾ ਅੱਛਾ ਮਹਾਰਾਜ ਮੈਂ ਉੱਪਰ ਜਾਇਆ ਮੈਂ ਚੁਬਾਰੇ 'ਚ। ਉੱਥੇ ਗਿਆ, ਉੱਥੇ ਜਾ ਕੇ ਹੀਰਾ ਚੱਟ ਕੇ ਮਰ ਗਿਆ, ਵਾਪਸ ਨਾ ਆਇਆ। ਅਤੇ ਉਹਨਾਂ ਨੇ ਇਹਨਾਂ ਦੀ ਪਤਨੀਆਂ ਨੂੰ ਕਿਹਾ ਵੀ ਵਾਪਸ ਨਹੀਂ ਆਇਆ। ਕਹਿੰਦੀ ਮਹਾਰਾਜ ਦੇਖ ਆਉਂਦੇ ਹਾਂ, ਜੇ ਉੱਤੇ ਗਈਆਂ ਤਾਂ ਉਹ ਮਰਿਆ ਪਿਆ। ਕਹਿੰਦੇ ਉਹ ਤਾਂ ਪ੍ਰਾਣ ਛੱਡਦੇ ਹਨ। ਕਹਿੰਦੇ ਕਿਉਂ ਛੱਡਦੇ? ਆਪ ਵੀ ਉੱਪਰ ਚਲੇ ਗਏ। ਕਹਿੰਦੇ ਮਹਾਰਾਜ ਤੁਸੀਂ ਸਮਰੱਥ ਪੁਰਸ਼ ਹੋ, ਤੁਸੀਂ ਇਸ ਤੋਂ ਹੀ ਪੁੱਛ ਲਓ। ਸੋ ਛੱਟਾਂ ਮਾਰਿਆ ਜਿਉਂਦਾ ਕਰਦਾ। ਕਹਿੰਦੇ ਭਗਤ ਜੀ ਇਹ ਤੁਸੀਂ ਪ੍ਰਾਣ ਕਿਉਂ ਛੱਡੇ? ਕਹਿੰਦੇ ਮਹਾਰਾਜ ਮੇਰੀ ਬੇਨਤੀ ਬਹੁਤ ਪਿਆਰ ਦੇ ਨਾਲ ਸਰਵਣ ਕਰੇ। ਉਹ ਇਹ ਹੈ ਕਿ ਮੈਂ ਇਹਨਾਂ ਆਪਣੀਆਂ ਇਸਤਰੀਆਂ ਦੇ ਹੱਥ ਦਾ ਪ੍ਰਸ਼ਾਦਾ ਨਾ ਛਕਣ ਦਾ ਪ੍ਰਣ ਕੀਤਾ ਹੋਇਆ ਸੀ ਵੀ ਮੈਂ ਇਹਨਾਂ ਦੇ ਹੱਥ ਦਾ ਪ੍ਰਸ਼ਾਦਾ ਨਹੀਂ ਛਕਣਾ। ਕਹਿੰਦੇ ਕਿਉਂ? ਕਹਿੰਦੇ ਭੰਗਣਾ ਨੇ। ਕਹਿੰਦੇ ਫਿਰ ਤੂੰ ਸਾਡੇ ਹੀ ਕਰਮ ਧਰਮ ਭ੍ਰਿਸ਼ਟ ਕਰਦਾ। ਨਹੀਂ ਮਹਾਰਾਜ, ਹੈ ਤਾਂ ਖਤਰਾਣੀ ਆ, ਮੇਰੇ ਵਾਸਤੇ ਭੰਗਣਾ ਨੇ। ਕਹਿੰਦੇ ਉਹ ਕਿਵੇਂ? ਕਹਿੰਦੇ ਮਹਾਰਾਜ ਮੇਰਾ ਛੋਟੀ ਉਮਰ 'ਚ ਵਿਆਹ ਹੋ ਗਿਆ ਸੀ, ਮੈਂ ਬਾਹਰ ਪ੍ਰਦੇਸ਼ ਚਲਿਆ ਗਿਆ ਅਤੇ ਮੇਰੇ ਪਿਤਾ ਜੀ ਇਹਨਾਂ ਨੂੰ ਲੈ ਆਏ ਜੋ ਵੱਡੀ ਹੈ, ਤੇ ਜਦੋਂ ਮੇਰੇ ਆਉਣ ਦਾ ਪਤਾ ਲੱਗਿਆ ਇਹਨੂੰ ਵੀ ਬਹੁਤ ਚਾਅ ਹੋਇਆ ਤੇ ਇਹਨੇ ਪ੍ਰਸ਼ਾਦਾ ਵਗੈਰਾ ਤਿਆਰ ਕਰਨ ਵਾਸਤੇ ਚੌਂਕਾ ਲਿਪਣ ਵਾਸਤੇ ਗੋਹਾ ਲੈਣ ਗਈ ਬਾਹਰ ਤੇ ਬਰਤਨ 'ਚ ਪਾ ਲਿਆ। ਰਾਤ 'ਚ ਚੁਕਾਉਣ ਵਾਲਾ ਕੋਈ ਹੈ ਨਹੀਂ ਸੀ ਤੇ ਮੈਂ ਆ ਗਿਆ। ਮੈਨੂੰ ਕਹਿਣ ਲੱਗੀ ਭਾਈ ਆਹ ਮੇਰੇ ਸਿਰ 'ਤੇ ਰੱਖ ਦੇ ਤੇਰਾ ਬੜਾ ਪੁੰਨ ਹੋਏਗਾ। ਤੇ ਕਹਿੰਦੇ ਜਦ ਮੈਂ ਚੱਕ ਕੇ ਸਿਰ 'ਤੇ ਰੱਖਣ ਲੱਗਿਆ ਕਹਿੰਦੇ ਦੇਖੀ ਮੇਰੇ ਨਾਲ ਛੂਹੀ ਨਾ, ਮੈਂ ਪਰਪੁਰਸ਼ ਨਾਲ ਛੂਹਦੀ ਨਹੀਂ ਹਾਂ ਅਤੇ ਤੇਰੇ ਵਾਸਤੇ ਮੈਂ ਭੰਗਣਾ, ਐਂ ਸਮਝ ਲਈ। ਕਹਿੰਦੇ ਮੈਂ ਕਿਹਾ ਵੀ ਠੀਕ ਹੈ ਮੇਰੇ ਵਾਸਤੇ ਤੂੰ ਭੰਗਣਾ। ਕਹਿੰਦਾ ਮੈਂ ਚੱਕ ਕੇ ਰੱਖਤਾ ਅਤੇ ਜਦ ਘਰ ਆਏ ਮੈਂ ਇਸ ਨੂੰ ਮਿਲਿਆ ਮੈਂ ਤਾਂ ਹੈਰਾਨ ਹੋ ਗਿਆ ਵੀ ਇਹ ਤਾਂ ਉਹੀ ਹੈ ਹੁਣ, ਕਿਉਂਕਿ ਮੈਂ ਪ੍ਰਤੱਗਿਆ ਕਰ ਚੁੱਕਿਆ ਸੀ ਅਤੇ ਇਹਨੂੰ ਮੈਂ ਕਿਹਾ ਵੀ ਤੂੰ ਮੇਰੇ ਨੇੜੇ ਨਹੀਂ ਆਉਣਾ, ਤੈਂ ਤੇਰੇ ਹੱਥ ਦੀ ਪੱਕੀ ਹੋਈ ਮੈਂ ਰੋਟੀ ਨਹੀਂ ਖਾਣੀ ਕਿਉਂਕਿ ਮੈਂ ਪ੍ਰਤੱਗਿਆ ਕਰ ਲਈ। ਜਦੋਂ ਇਸ ਦਾ ਪਿਤਾ ਜੀ ਨੂੰ ਪਤਾ ਲੱਗਿਆ, ਇਸ ਨੂੰ ਲੱਗਿਆ ਇਹਨੇ ਆਪਣੀ ਛੋਟੀ ਭੈਣ ਲਿਆ ਦੀ। ਜਦੋਂ ਸ਼ਾਦੀ ਹੋਈ ਉਸ ਵੇਲੇ ਤਾਂ ਸਾਡੀ ਮਾਤਾ ਜੀ ਕਹਿਣ ਲੱਗੀ ਕਿ ਬੇਟਾ ਜਿਵੇਂ ਮੇਰੀ ਵੱਡੀ ਧੀ ਨੂੰ ਤੂੰ ਰੱਖਦਾ ਹੈ ਐਵੇਂ ਜਿਵੇਂ ਇਹਨੂੰ ਰੱਖੀ। ਕਹਿੰਦਾ ਮੈਂ ਕਿਹਾ ਮਾਤਾ ਇਹ ਬਚਨ ਨਵੇਂ 'ਤੇ ਲੈ, ਨਵੇਂ 'ਤੇ ਬਚਨ ਲੈ। ਕਹਿੰਦੀ ਨਹੀਂ ਬੱਚਾ ਦੋਹਾਂ ਨੂੰ ਇੱਕੋ ਸਮਾਨ ਸਮਝ। ਜਦ ਮੇਰੇ ਪਿੱਛੋਂ ਹਟੀਆਂ ਹੀ ਨਾ ਤਾਂ ਮੈਂ ਕਿਹਾ ਜਾ ਮਾਤਾ ਜਿਵੇਂ ਉਹ ਜਿਵੇਂ ਉਹ। ਕਹਿੰਦੇ ਉਹਨੂੰ ਤਾਂ ਮੈਂ ਭੰਗਣ ਗਿਆ ਹੋਇਆ, ਹੁਣ ਇਹਨੂੰ ਤਾਂ ਹੀ ਬਰਾਬਰ ਰੱਖੂੰਗਾ ਜੇ ਮੈਂ ਇਹਨੂੰ ਵੀ ਭੰਗਣ ਕਹਿ ਦਾ। ਸੋ ਮਹਾਰਾਜ ਇਸ ਕਰਕੇ ਮੈਂ ਆਪਣਾ ਪਰਨ ਨਹੀਂ ਸੀ ਤੋੜਨਾ, ਪ੍ਰਤੱਗਿਆ ਸੀ। ਮੈਂ ਆਪਣੇ ਪ੍ਰਾਣ ਦੇਣਾ ਪ੍ਰਤੱਗਿਆ ਤੋੜਨ ਨਾਲੋਂ ਚੰਗੇ ਸਮਝਦਾ ਸੀ। ਸੋ ਇਸ ਕਰਕੇ ਮੈਂ ਪ੍ਰਾਣ ਦੇ ਤੇ। ਕ੍ਰਿਸ਼ਨ ਮਹਾਰਾਜ ਕਹਿੰਦੇ ਠੀਕ ਹੈ, ਜਿਉਂਦੇ ਜਿਉਂਦੇ ਪ੍ਰਤੱਗਿਆ ਹੁੰਦੀ ਹੈ, ਹੁਣ ਤੂੰ ਮਰਨ ਤੋਂ ਬਾਅਦ ਜਿਉਂਦਾ ਹੋਇਆ, ਹੁਣ ਸਾਡਾ ਵਚਨ ਹੈ ਕਿ ਇਹਨਾਂ ਦੇ ਹੱਥੋਂ ਤੂੰ ਖਾਣਾ ਪੀਣਾ ਸ਼ੁਰੂ ਕਰ। ਕਹਿੰਦੇ ਕਿਉਂ ਅਰਜਨ, ਤੂੰ ਤਾਂ ਸਾਡੀ ਬਜੰਤੀ ਮਾਲਾ ਦੀ ਰਕਸ਼ਾ ਨਾ ਕਰ ਸਕਿਆ, ਇਹਨੇ ਦੇਖ ਲਾ ਆਪਣਾ ਪਰਨ ਪਾਲਣ ਵਾਸਤੇ ਜਾਨ ਦੇ ਤੀ। ਇਹਨੂੰ ਸੱਤ ਕਹਿੰਦੇ ਨੇ ਸਾਧ ਸਿੰਘ ਜੀ, ਇਹ ਦੂਸਰਾ ਡੰਡਾ ਹੈ, ਇੱਕ ਨਹੀਂ ਹੈ। ਰਾਜੇ ਹਰੀ ਚੰਦ ਦਾ ਦੇਖ ਲਓ, ਸੁਪਨਾ ਹੀ ਆਇਆ ਸੀ, ਉਹਨੂੰ ਸੁਪਨੇ 'ਚ ਦਾਨ ਕਰਿਆ ਸੀ ਰਾਜ, ਅਤੇ ਵਿਸ਼ਵਾਮਿੱਤਰ ਰਾਜ ਲੈਣ ਵਾਸਤੇ ਆ ਗਿਆ, ਰਾਜ ਦੇ ਦਿੱਤਾ। ਉਹ ਕਹਿੰਦਾ ਹੁਣ ਮੈਨੂੰ ਦਕਸ਼ਣਾ ਦੇ, ਦਕਸ਼ਣਾ ਵਾਸਤੇ ਮਹਾਰਾਜ ਕਹਿੰਦੇ ਆਪ ਵਿਕਣਾ ਪਿਆ, ਉਹਨੂੰ ਨਿਖਾਸ ਦੇ ਜਾ ਕੇ ਵਿਕਣਾ ਪਿਆ। ਆਪ ਹੁਣ ਜਾਣੇ ਪੁੰਨ ਕਰੇ ਕਿਉਂ ਨਿਖਾਸ ਹੱਥ ਵਿਕਾਈ। ਕਹਿੰਦੇ ਉੱਥੇ ਜਾ ਕੇ ਕਿਉਂ ਵਿਕਦਾ, ਅਤੇ ਉਹਨੇ ਸੱਤ ਦਾ ਪਾਲਣ ਕਰਕੇ ਕਿੰਨੀਆਂ ਬੜੀਆਂ ਤਕਲੀਫਾਂ, ਘਰਵਾਲੀ ਕਿਤੇ ਹੈ, ਬੱਚਾ ਕਿਤੇ ਹੈ, ਬੱਚਾ ਮਰ ਜਾਂਦਾ, ਸੰਸਕਾਰ ਨਹੀਂ ਕਰਨ ਦਿੰਦਾ। ਸੋ ਇਹਨੂੰ ਸੱਤ ਦਾ ਜੀਵਨ ਕਹਿੰਦੇ ਨੇ। ਇਹ ਜੀਵਨ ਸਾਡੇ ਵਿੱਚੋਂ 100% ਨਿਕਲ ਗਿਆ, ਹੁਣ ਤਾਂ ਬੜਾ ਸੁਖਾਲਾ ਸੀ। ਝੂਠ ਬੋਲਦੇ ਹਾਂ ਹਰ ਗੱਲ 'ਤੇ, ਝੂਠ ਬੋਲਣ ਦੀ ਕੋਸ਼ਿਸ਼ ਕਰਦੇ ਹਾਂ। ਇੱਕ ਪਾਸੇ ਝੂਠ ਬੋਲਦੇ ਹਾਂ, ਇੱਕ ਪਾਸੇ ਕਹਿੰਦੇ ਹਾਂ ਸਾਨੂੰ ਸੇਵਾ ਦਾ ਫਲ ਲੱਗ ਜਾਏ। ਬਿਲਕੁਲ ਨਹੀਂ ਲੱਗਣਾ ਸਾਧ ਸਿੰਘ ਜੀ, ਮਹਾਰਾਜ ਨੇ ਐਸਾ ਕਿਹਾ ਹੁਕਮ ਹੈ ਵੀ ਜੇ ਉਹ 10 ਕਦਮਾਂ ਉੱਪਰ ਨੂੰ ਭਰਦਾ ਹੈ, 20 ਪਿੱਛੇ ਨੂੰ ਜਾਂਦਾ, 10 ਡਾਇਬਟ 'ਚ ਚਲਿਆ ਜਾਂਦਾ, ਸੇਵਾ ਥਾਂ ਨਹੀਂ ਪੈਂਦੀ, ਨਾਮ ਸਿਮਰਨ ਥਾਂ ਨਹੀਂ ਪੈਂਦਾ। ਸੋ ਇਸ ਵਾਸਤੇ ਸੱਚ ਨੂੰ ਪਾਲਣਾ, ਸੱਚ ਤਾਂ ਪਰ ਜਾਣੀ ਹੈ ਜਾਂ ਸੱਚ ਧਰੇ ਪਿਆਰ, ਕੂੜ ਕੀ ਮਲ ਉਤਰੇ। ਅਤੇ ਇਹਦੇ ਨਾਲ ਕੀ ਹੁੰਦਾ, ਕੂੜ ਦੀ ਮੈਲ ਉਤਰ ਜਾਇਆ ਕਰਦੀ ਅਤੇ ਮਨ ਨਿਰਮਲ ਹੋ ਜਾਂਦਾ ਅਤੇ ਨਾਮ ਦਾ ਵਾਸਾ ਹੋ ਜਾਇਆ ਕਰ। ਸੋ ਤੀਸਰਾ ਹੋਇਆ ਕਰਦਾ ਜ਼ਿਕਰ ਕਰਿਆ ਸੀ ਕਿ ਚੋਰੀ, ਚੋਰੀ ਦੋ ਤਰ੍ਹਾਂ ਦੀ ਬੇਨਤੀ ਕਰੀ ਸੀ। ਇੱਕ ਤਾਂ ਉਹ ਚੋਰੀ ਹੈ ਕਿਸੇ ਦੀ ਚੀਜ਼ ਵਸਤ ਛੁਪਾ ਲੈਣ, ਇੱਕ ਹੁੰਦੀ ਹੈ ਮਨ ਦੀ ਚੋਰੀ, ਉਹ ਗੱਲਾਂ ਕਰਨੀਆਂ ਕਿ ਕਿਸੇ ਨੂੰ ਪਤਾ ਨਾ ਲੱਗੇ ਅਤੇ ਗੱਲਾਂ ਕਰੀ ਜਾਣੀਆਂ ਅਤੇ ਪਤਾ ਲੱਗਣ ਤੋਂ ਵੀ ਡਰਨਾ। ਸੋ ਇਹ ਮਨ ਦੀ ਚੋਰੀ ਹੁੰਦੀ ਹੈ, ਇਹਦੇ ਵਿੱਚ ਵੀ ਨਾਮ ਨਹੀਂ ਚੱਲਿਆ ਕਰਦਾ। ਚੌਥਾ ਹੋਇਆ ਕਰਦਾ ਹੈ ਜਿਸਨੂੰ ਬ੍ਰਹਮਚਰੀ ਆਖਦੇ ਨੇ, ਕਾਫ਼ੀ ਇਹਦੀ ਵਿਚਾਰ ਕਰੀ ਸੀ। ਸੋ ਪੰਜਵੀਂ ਚੀਜ਼ ਜੋ ਪਿਛਲੇ ਹਫ਼ਤੇ ਵਿਚਾਰ ਕਰੀ ਸੀ ਉਹ ਹੈ ਧੀਰਜ। ਧੀਰਜ ਨੂੰ ਮਹਾਰਾਜ ਜੀ ਨੇ ਬਹੁਤ ਬਾਣੀ ਦੇ ਅੰਦਰ ਵੀ ਆਉਂਦਾ ਹੈ ਅਤੇ ਵੈਸੇ ਵੀ ਹੈ। ਧੀਰਜੀ ਪੁਰਸ਼ ਜਿਹੜਾ ਹੈ ਆਪਦ ਸੰਪਦ ਆਤਪ ਸੀ ਆਪਦ ਸੀਤਾ ਤੋਂ, ਚਾਹੇ ਆ ਧੁੱਪ ਹੈ ਚਾਹੇ ਠੰਡ ਹੈ, ਚਾਹੇ ਆਪਦਾ ਆ ਗਈ ਚਾਹੇ ਸੰਪਦ ਦਾ ਨਾਸ਼ ਹੁੰਦਾ, ਵਿਕਲਣਾ ਹੋਏ ਡਲਾਏ ਚੀਤਾ ਫਿਰ ਡਾਵਾਂ ਡੋਲ ਨਾ ਹੋਵੇ, ਜਿਹੇ ਜਿਹੇ ਹਾਲਾਤ ਆ ਜਾਣ ਉਹਦੇ ਵਿੱਚ ਧੀਰਜ ਨਾਲ ਜਦੋਂ ਰਹੇ ਉਹਨੂੰ ਧੀਰਜਵਾਨ ਪੁਰਸ਼ ਕਹਿੰਦੇ ਨੇ। ਅਤੇ ਇਸੇ ਕਰਕੇ ਬਾਣੀ ਦੇ ਅੰਦਰ ਐਸਾ ਫਰਮਾਨ ਆਉਂਦਾ, ਰੁੱਖਾਂ ਵਰਗਾ ਜੇਰਾ ਪਿਆਰੇ ਲੋੜੀ ਰੁੱਖਾਂ ਵਰਗਾ ਜੇਰਾ ਪਿਆਰੇ ਲੋੜੀ ਕਰ ਚਾਕਰੀ ਦਿਲ ਦੀ ਲਾਹ ਪਰਾਂ।